ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਜਨਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੱਬ, ਸੁਨਹਿਰੀ ਮਤਨ, ਜ਼ਬੂਰ। ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਜਵਾਬੀ ਪੜ੍ਹਾਈ, ਜ਼ਬੂਰ। ਮੇਰੀ ਜਾਨ ਨੂੰ ਰੱਬ ਦੀ ਆਸ ਹੀ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਉਹ ਇਕੱਲਾ ਹੀ ਮੇਰੀ ਚਟਾਨ ਅਤੇ ਮੇਰੀ ਮੁਕਤੀ ਏ, ਉਹੀ ਮੇਰਾ ਉੱਚਾ ਬੁਰਜ ਏ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਮੇਰੀ ਮੁਕਤੀ ਅਤੇ ਮੇਰੀ ਤਾਕਤ ਰੱਬ ਵੱਲੋਂ ਏ, ਰੱਬ ਹੀ ਮੇਰੀ ਕੁਵਤ ਦੀ ਚਟਾਨ ਅਤੇ ਮੇਰੀ ਪਨਾਹ ਏ। ਇਹ ਲੋਕੋ, ਹਰ ਵੇਲੇ ਉਹਦੇ ਉੱਤੇ ਭਰੋਸਾ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ੍ਹ ਦਿਓ। ਰੱਬ ਸਾਡੀ ਪਨਾਹ ਗਾਹ ਏ। ਰੱਬ ਨੇ ਇੱਕ ਵਾਰੀ ਆਖਿਆ, ਮੈਂ ਦੋ ਵਾਰੀ ਸੁਣਿਆ, ਵੀ ਕੁਦਰਤ ਰੱਬ ਦੀ ਏ, ਸ਼ਫਕਤ ਵੀ ਇਹ ਰੱਬਾ ਤੇਰੀ ਹੀ ਏ, ਕਿਉਂ ਜੇ ਤੂੰ ਹਰ ਬੰਦੇ ਨੂੰ ਉਹਦੇ ਕੰਮ ਦੇ ਮੁਤਾਬਕ ਬਦਲਾ ਦੇਣਾ ਹੈ। ਦਰਸੀਵਾਜ ਬਾਈਬਲ ਵਿੱਚੋਂ ਖਰੂਜ। ਅਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਖੁਦਾਵੰ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ, ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਪੈਦਾਇਸ਼, ਹਰ ਕੰਮ ਵਿੱਚ ਜਿਹੜਾ ਤੂੰ ਕਰਦਾ ਹੈ ਰੱਬ ਤੇਰੇ ਨਾਲ ਹੈ। ਯਸਾਇਆ, ਤੂੰ ਨਾ ਡਰ ਕਿਉਂ ਜੇ ਮੈਂ ਤੇਰੇ ਨਾਲ ਹਾਂ, ਹਰਾਸਾ ਨਾ ਹੋ ਕਿਉਂ ਜੇ ਮੈਂ ਤੇਰਾ ਰੱਬ ਵਾਂ, ਮੈਂ ਤੈਨੂੰ ਜ਼ੋਰ ਦੇਵਾਂਗਾ, ਮੈਂ ਯਕੀਨਨ ਤੇਰੀ ਮਦਦ ਕਰਾਂਗਾ ਅਤੇ ਮੈਂ ਆਪਣੀ ਸਦਾਕਤ ਦੇ ਸੱਜੇ ਹੱਥ ਨਾਲ ਤੈਨੂੰ ਸੰਭਾਲਾਂਗਾ। ਮਥਾਜ ਅਤੇ ਮਸਕੀਨ ਪਾਣੀ ਲੱਭਦੇ ਫਿਰਦੇ ਨੇ ਪਰ ਨਹੀਂ ਮਿਲਦਾ, ਉਹਨਾਂ ਦੀ ਜ਼ੁਬਾਨ ਤਰੇਹ ਨਾਲ ਸੁੱਕ ਗਈ ਏ। ਮੈਂ ਖੁਦਾਵੰਦ ਉਹਨਾਂ ਦੀ ਸੁਣਾਂਗਾ, ਮੈਂ ਇਸਰਾਇਲ ਦਾ ਰੱਬ ਉਹਨਾਂ ਨੂੰ ਛੱਡਾਂਗਾ ਨਹੀਂ, ਮੈਂ ਉਹਨਾਂ ਦੇ ਨੰਗੇ ਟਿੱਬਿਆਂ ਵਿੱਚ, ਨਹਿਰਾਂ ਅਤੇ ਵਾਦੀਆਂ ਵਿੱਚ ਚਸ਼ਮੇ ਖੋਲ੍ਹਾਂਗਾ, ਸਹਿਰਾਂ ਨੂੰ ਤਲਾਬ ਅਤੇ ਸੁੱਕੀ ਧਰਤੀ ਨੂੰ ਪਾਣੀ ਦਾ ਚਸ਼ਮਾ ਬਣਾ ਦੇਵਾਂਗਾ, ਬਿਆਬਾਨ ਵਿੱਚ ਦੇਵਦਾਰ ਅਤੇ ਬਬੋਲ ਅਤੇ ਆਸ ਅਤੇ ਜੈਤੂਨ ਦੇ ਰੁੱਖ ਲਾਵਾਂਗਾ, ਤਾਂ ਜੋ ਉਹ ਸਾਰੇ ਵੇਖਣ ਅਤੇ ਜਾਣਨ ਅਤੇ ਗੌਰ ਕਰਨ ਅਤੇ ਸਮਝਣ ਭਈ ਖੁਦਾਵੰਦ ਦੇ ਹੱਥ ਨੇ ਹੀ ਇਹ ਬਣਾਇਆ ਅਤੇ ਇਸਰਾਇਲ ਦੇ ਕਦੂਸ ਨੇ ਹੀ ਇਹ ਪੈਦਾ ਕੀਤਾ। ਲੂਕਾ, ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ। ਲੂਕਾ, ਫਿਰ ਇੰਜ ਹੋਇਆ ਭਈ ਉਹ ਕਿਸੇ ਥਾਂ 'ਤੇ ਦੁਆ ਕਰ ਰਿਹਾ ਸੀ, ਜਦੋਂ ਕਰ ਲਈ ਤਾਂ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਰੱਬਾ, ਜਿਵੇਂ ਯੋਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ, ਭਈ ਜਦੋਂ ਤੁਸੀਂ ਦੁਆ ਕਰੋ ਤਾਂ ਆਖੋ, ਭਈ ਐ ਸਾਡੇ ਬਾਪ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ, ਅਤੇ ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੇ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ, ਭਈ ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋਗੇ ਅਤੇ ਪਾਓਗੇ, ਬੂਹਾ ਖੜਕਾਓ ਅਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ, ਕਿਉਂ ਜੇ ਜਿਹੜਾ ਵੀ ਮੰਗਦਾ ਹੈ ਉਹਨੂੰ ਮਿਲਦਾ ਹੈ, ਅਤੇ ਜਿਹੜਾ ਲੱਭਦਾ ਹੈ ਉਹ ਪਾਉਂਦਾ ਹੈ, ਜਿਹੜਾ ਖੜਕਾਉਂਦਾ ਹੈ ਉਹਦੇ ਲਈ ਖੋਲ੍ਹਿਆ ਜਾਵੇਗਾ। ਤੁਹਾਡੇ ਵਿੱਚੋਂ ਅਜਿਹਾ ਖੇੜਾ ਪਿਓ ਹੈ ਜਦੋਂ ਉਹਦਾ ਪੁੱਤਰ ਰੋਟੀ ਮੰਗੇ ਅਤੇ ਉਹਨੂੰ ਪੱਥਰ ਦੇਵੇ, ਜਾਂ ਮੱਛਲੀ ਮੰਗੇ ਅਤੇ ਉਹਨੂੰ ਮੱਛਲੀ ਦੀ ਥਾਂ ਸੱਪ ਦੇਵੇ, ਜਾਂ ਆਂਡਾ ਮੰਗੇ ਅਤੇ ਉਹਨੂੰ ਬਿੱਛੂ ਦੇਵੇ। ਇਸ ਲਈ ਜਦ ਤੁਸੀਂ ਆਪਣੇ ਬਾਲਾਂ ਨੂੰ ਚੰਗੀਆਂ ਛਾਵਾਂ ਦੇਣਾ ਜਾਣਦੇ ਹੋ, ਤਾਂ ਅਸਮਾਨੀ ਪਿਓ ਆਪਣੇ ਮੰਗਣ ਵਾਲਿਆਂ ਨੂੰ ਪਾਕਰੂ ਕਿਉਂ ਨਾ ਦੇਵੇਗਾ। ਜ਼ਬੂਰ, ਖੁਦਾਵੰਦ ਰਹਿਮ ਕਰਨ ਵਾਲਾ ਅਤੇ ਕਰਮ ਕਰਨ ਵਾਲਾ ਹੈ, ਗੁੱਸੇ ਵਿੱਚ ਧੀਮਾ ਅਤੇ ਸ਼ਫਕਤ ਵਿੱਚ ਗਨੀ। ਉਹ ਹਮੇਸ਼ਾ ਝੁੜਕਦਾ ਨਾ ਰਹੇਗਾ, ਉਹ ਹਮੇਸ਼ਾ ਗੁੱਸੇ ਵਿੱਚ ਨਾ ਰਹੇਗਾ। ਉਹਨੇ ਸਾਡੇ ਪਾਪਾਂ ਦੇ ਮੁਆਫਿਕ ਸਾਡੇ ਨਾਲ ਸਲੂਕ ਨਹੀਂ ਕੀਤਾ, ਅਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ, ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ ਉਨੀ ਉਹਦੀ ਸ਼ਫਕਤ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ। ਜਿਵੇਂ ਪੂਰਬ ਪੱਛਮ ਤੋਂ ਦੂਰ ਹੈ, ਉਂਝ ਉਹਨੇ ਸਾਡੀਆਂ ਖਤਾਵਾਂ ਸਾਡੇ ਤੋਂ ਦੂਰ ਕਰ ਦਿੱਤੀਆਂ। ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਹੈ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਹੈ। ਅਮਾਲ ਪਰ ਉਸਨੇ ਅਰਯੂਪਗਸ ਵਿੱਚ ਖੜ੍ਹੇ ਹੋ ਕੇ ਆਖਿਆ ਐ ਇਥਨੇ ਵਾਲਿਓ ਮੈਂ ਵੇਖਦਾ ਵਾਂ ਭਈ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ ਇਸ ਲਈ ਮੈਂ ਸੈਰ ਕਰਨ ਅਤੇ ਤੁਹਾਡੇ ਮਬੂਦਾਂ ਉੱਤੇ ਗੌਰ ਕਰਨ ਦੇ ਵੇਲੇ ਇੱਕ ਅਜਿਹੀ ਕੁਰਬਾਨਗਾਹ ਵੀ ਵੇਖੀ ਜਿਹਦੇ ਉੱਤੇ ਲਿਖਿਆ ਸੀ ਭਈ ਨਾਮਾਲੂਮ ਰੱਬ ਲਈ ਇਸ ਲਈ ਜਿਹਨੂੰ ਤੁਸੀਂ ਬਗੈਰ ਜਾਣਨ ਦੇ ਪੂਜਦੇ ਹੋ ਮੈਂ ਤੁਹਾਨੂੰ ਉਹਦੀ ਖਬਰ ਦੇਣਾ ਵਾਂ ਜਿਸ ਰੱਬ ਨੇ ਜੱਗ ਅਤੇ ਉਹਦੀਆਂ ਸਾਰੀਆਂ ਛਾਵਾਂ ਨੂੰ ਬਣਾਇਆ ਉਹ ਅਸਮਾਨ ਅਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਹੈ ਕਿਉਂ ਜੇ ਉਹ ਤਾਂ ਆਪ ਸਾਰਿਆਂ ਨੂੰ ਹਯਾਤੀ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ ਅਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਅਤੇ ਉਹਦੀਆਂ ਮਿਆਦਾਂ ਅਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ ਤਾਂ ਜੋ ਰੱਬ ਨੂੰ ਲੱਭਣ ਸ਼ਾਇਦ ਟਟੋਲ ਕੇ ਉਹਨੂੰ ਪਾਉਣ ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਕਿਉਂ ਜੋ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੁਰਦੇ ਫਿਰਦੇ ਅਤੇ ਮੌਜੂਦ ਹਾਂ ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਵੀ ਅਸੀਂ ਉਹਦੀ ਵੀ ਨਸਲ ਹਾਂ ਗ੍ਰੰਥੀਓ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਿਓ ਅਤੇ ਰੱਬ ਦੀ ਵਡਿਆਈ ਹੋਵੇ ਜਿਹੜਾ ਰਹਿਮਤਾਂ ਦਾ ਪਿਓ ਅਤੇ ਹਰ ਤਰ੍ਹਾਂ ਦੀ ਤਸੱਲੀ ਦਾ ਰੱਬ ਹੈ ਉਹ ਸਾਡੀਆਂ ਸਾਰੀਆਂ ਮੁਸੀਬਤਾਂ ਵਿੱਚ ਸਾਨੂੰ ਤਸੱਲੀ ਦਿੰਦਾ ਹੈ ਤਾਂ ਜੋ ਅਸੀਂ ਉਸ ਤਸੱਲੀ ਦੇ ਪਾਰੋਂ ਜਿਹੜੀ ਰੱਬ ਸਾਨੂੰ ਦਿੰਦਾ ਹੈ ਉਹਨਾਂ ਨੂੰ ਵੀ ਤਸੱਲੀ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਨੇ ਕਿਉਂ ਜੇ ਜਿਵੇਂ ਮਸੀਹ ਦੇ ਦੁੱਖ ਸਾਨੂੰ ਬਹੁਤੇ ਅੱਪੜਦੇ ਨੇ ਇੰਝ ਹੀ ਸਾਡੀ ਤਸੱਲੀ ਵੀ ਮਸੀਹ ਦੇ ਰਾਹੀਂ ਬਹੁਤੀ ਹੁੰਦੀ ਹੈ ਜ਼ਬੂਰ ਖੁਦਾਵੰਦ ਮੇਰਾ ਚੁਪਾਨ ਹੈ ਮੈਨੂੰ ਘਾਟਾ ਨਾ ਹੋਵੇਗਾ ਉਹ ਮੈਨੂੰ ਹਰੀਆਂ ਹਰੀਆਂ ਚਰਾਗਾਵਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲਿਜਾਂਦਾ ਹੈ ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸੱਚਿਆਈ ਦੀਆਂ ਰਾਹਾਂ ਉੱਤੇ ਲੈ ਟੁਰਦਾ ਹੈ ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ ਕਿਉਂ ਜੇ ਤੂੰ ਮੇਰੇ ਨਾਲ ਹੈ ਤੇਰੇ ਅੱਸਾਂ ਅਤੇ ਤੇਰੀ ਸੋਟੀ ਨਾਲ ਮੈਨੂੰ ਤਸੱਲੀ ਹੈ ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦਾ ਹੈ ਤੂੰ ਮੇਰੇ ਸਿਰ ਉੱਤੇ ਤੇਲ ਮਲਿਆ ਹੈ ਮੇਰਾ ਪਿਆਲਾ ਭਰ ਜਾਂਦਾ ਹੈ ਯਕੀਨਨ ਭਲਿਆਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ ਸਾਇੰਸ ਅਤੇ ਸਿਹਤ ਰੱਬ ਉਹ ਹੀ ਹੈ ਜੋ ਸਹੀਫੇ ਉਹਦੇ ਬਾਰੇ ਆਖਦੇ ਨੇ ਯਾਨੀ ਹਯਾਤੀ ਸੱਚਿਆਈ ਅਤੇ ਪਿਆਰ ਅਲੂਹੀਅਤ ਲਈ ਮਾਦਰ ਪਿਤਰ ਨਾਮ ਹੈ ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਹੈ ਉਹਦਾ ਨਸਬ ਸੋਹਣਾ ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਹੈ ਉਹਦਾ ਅਸਲ ਬਸ਼ਰ ਵਾਂਗਰ ਵੈਸੀ ਫਿਤਰਤ ਵਿੱਚ ਨਹੀਂ ਅਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਹੈ ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਹੈ ਰੱਬ ਉਹਦਾ ਪਿਓ ਹੈ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਹੈ ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਖਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਅਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਹੈ ਜਿਹੜਾ ਇਨਸਾਨ ਨੂੰ ਇਮਾਨ ਅਤੇ ਸਮਝ ਦਿੰਦਾ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਹੈ ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ ਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਵੀ ਰੱਬ ਰੂਹ ਸਭ ਦਾ ਹਾਕਮ ਹੈ ਅਤੇ ਉਹਦੇ ਇਲਾਵਾ ਕੋਈ ਤਾਕਤ ਹੈ ਨਾ ਕੋਈ ਸਿਆਣ ਹੈ ਭਈ ਰੱਬ ਮੁਹੱਬਤ ਹੈ ਅਤੇ ਇਸ ਲਈ ਉਹ ਇਲਾਹੀ ਅਸੂਲ ਹੈ ਹਸਤੀ ਦੀ ਅਸਲੀਅਤ ਅਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ 'ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਰੂਹ ਹਯਾਤੀ ਸੱਚਿਆਈ ਪਿਆਰ ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ ਸਾਰਾ ਕੁਝ ਮਵਾਦ ਜ਼ਹਾਨਤ ਹਿਕਮਤ ਹਸਤੀ ਲਫਾਨੀਅਤ ਵਜ੍ਹਾ ਅਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ ਇਹ ਉਹਦੀਆਂ ਖਸਲਤਾਂ ਨੇ ਯਾਨੀ ਲਾਮਤਨਾਹੀ ਅਲਾਹੀ ਅਸੂਲ ਪਿਆਰ ਦੇ ਅਬਦੀ ਇਜ਼ਹਾਰ ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ ਕੋਈ ਸੱਚਿਆਈ ਸੱਚੀ ਨਹੀਂ ਕੋਈ ਮੁਹੱਬਤ ਪਿਆਰੀ ਨਹੀਂ ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ ਸਾਇੰਸ ਪਿਆਰ ਦੀ ਵਲਦੀਅਤ ਅਤੇ ਮਮਤਾ ਤੇ ਉਹਦੀ ਲਾਮਹਿਦੂਦੀਅਤ ਨੂੰ ਜ਼ਾਹਿਰ ਕਰਦੀ ਏ। ਇਨਸਾਨੀ ਸਲਾਹੀਅਤ ਇਹਦੀ ਰੂਹਾਨੀ ਸ਼ੁਰੂਆਤ ਨੂੰ ਜ਼ਾਹਿਰ ਕਰਦਿਆਂ ਹੋਏ ਰੱਬ ਦੀ ਤਖਲੀਕ ਅਤੇ ਉਸ ਕੁਵਤ ਅਤੇ ਹਜ਼ੂਰੀ ਨੂੰ ਸਮਝਣ ਅਤੇ ਜਾਣਨ ਲਈ ਹੌਲੀ ਏ ਜਿਹੜੀ ਇਹਦੇ ਨਾਲ ਟੁਰਦੀ ਏ। ਇਨਸਾਨ ਲਾਮਹਿਦੂਦ ਨੂੰ ਕਦੀ ਨਹੀਂ ਜਾਣ ਸਕਦੇ ਜਦ ਤੀਕਰ ਪਈ ਉਹ ਪੁਰਾਣੀ ਇਨਸਾਨੀਅਤ ਨੂੰ ਲਾ ਨਹੀਂ ਦਿੰਦੇ ਅਤੇ ਰੂਹਾਨੀ ਸ਼ਬੀਹ ਅਤੇ ਸੂਰਤ ਤੀਕਰ ਨਹੀਂ ਅਪੜਦੇ। ਕਲਾਮ ਆਖਦਾ ਏ, ਜਿਹੜੀ ਦੁਆ ਇਮਾਨ ਦੇ ਨਾਲ ਹੋਵੇਗੀ ਉਹਦੇ ਪਾਨੋਂ ਬਿਮਾਰ ਬਚ ਜਾਵੇਗਾ। ਇਹ ਸ਼ਫਾ ਵਾਲੀ ਦੁਆ ਕੀ ਏ? ਬਿਮਾਰ ਦੀ ਸ਼ਫਾ ਯਾਬੀ ਲਈ ਦੁਆ ਕਰਨ ਦਾ ਆਮ ਰਿਵਾਜ ਅੰਨੇ ਭਰੋਸੇ ਤੋਂ ਮਦਦ ਲੈਂਦਾ ਏ, ਜਦਕਿ ਇਹ ਮਦਦ ਰੋਸ਼ਨ ਖਿਆਲੀ ਵੱਲੋਂ ਆਉਣੀ ਚਾਹੀਦੀ ਏ। ਇਲਾਹੀ ਸਾਇੰਸ ਵਿੱਚ ਜਿੱਥੇ ਦੁਆਵਾਂ ਜ਼ਿਹਨੀ ਤੌਰ 'ਤੇ ਹੁੰਦੀਆਂ ਨੇ ਉਹ ਸਾਰੀਆਂ ਉਸ ਰੱਬ ਦੇ ਸਾਹਮਣੇ ਅਪੜਦੀਆਂ ਨੇ ਜਿਹੜਾ ਮੁਸੀਬਤ ਵਿੱਚ ਮੁਸਤੈਦ ਮਦਦਗਾਰ ਏ। ਪਿਆਰ ਆਪਣੀ ਮੁਵਾਫਕਤ ਅਤੇ ਆਪਣੀਆਂ ਨਵਾਜ਼ਿਸ਼ਾਂ ਵਿੱਚ ਗੈਰ ਜਾਨਬਦਾਰ ਅਤੇ ਆਲਮਗੀਰ ਏ। ਇਹ ਉਹ ਖੁੱਲ੍ਹਾ ਚਸ਼ਮਾ ਏ ਜਿਹੜਾ ਚੀਕਦਾ ਏ, ਉਹ ਹਰ ਉਹ ਬੰਦਾ ਜਿਹੜਾ ਦਰਿਆਏ ਪਾਣੀ ਦੇ ਕੋਲ ਆਵੇ। ਜੇ ਸਾਡੀਆਂ ਮਿਹਨਤਾਂ ਖਾਲਸ ਨੇ, ਸਾਡੇ ਮੰਗਣ ਵਿੱਚ ਅਸੀਂ ਮਿਹਨਤ ਕਰਦੇ ਹਾਂ ਅਤੇ ਸਾਡਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਵੇਖਦਾ ਏ ਸਾਨੂੰ ਖੁੱਲ੍ਹੇ ਆਮ ਉਹਦਾ ਬਦਲਾ ਦੇਵੇਗਾ। ਇੱਥੇ ਤੀਕਰ ਵੀ ਜੇ ਦੁਆ ਵਫਾਦਾਰੀ ਨਾਲ ਵੀ ਹੋਵੇ, ਇਸ ਤੋਂ ਪਹਿਲਾਂ ਵੀ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਏ। ਜੇ ਅਸੀਂ ਇਮਾਨਦਾਰੀ ਅਤੇ ਖਾਮੋਸ਼ੀ ਅਤੇ ਹਲੀਮੀ ਦੇ ਨਾਲ ਇਹ ਤੰਗ ਰੱਖਦੇ ਹਾਂ ਤਾਂ ਰੱਬ ਸਾਨੂੰ ਇਹ ਨਿਮਤ ਦੇਵੇਗਾ। ਰੱਬ ਇਨਸਾਨ ਤੋਂ ਮੁਤਾਸਰ ਨਹੀਂ ਹੁੰਦਾ। ਇਲਾਹੀ ਕੰਨ ਇੱਕ ਸੁਣਨ ਵਾਲਾ ਅਸਾਬ ਨਹੀਂ ਏ, ਇਹ ਸਭ ਕੁਝ ਸੁਣਨ ਵਾਲੀ ਅਤੇ ਜਾਣਨ ਵਾਲੀ ਸਿਆਣ ਏ ਜਿਹੜੀ ਇਨਸਾਨ ਦੀ ਹਰ ਲੋੜ ਨੂੰ ਹਮੇਸ਼ਾ ਜਾਣਦੀ ਏ ਅਤੇ ਜਿਹਦੇ ਪਾਰੋਂ ਇਹ ਲੋੜਾਂ ਪੂਰੀਆਂ ਹੁੰਦੀਆਂ ਨੇ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਅਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪੜਾਉਂਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਅਤੇ ਹਮੇਸ਼ਾ ਪੂਰਾ ਕਰੇਗੀ। ਰੱਬ ਦੀ ਵਲਦੀਅਤ ਅਤੇ ਮਮਤਾ ਨੂੰ ਜ਼ਾਹਿਰ ਕਰਦਿਆਂ ਹੋਏ ਰੂਹ ਠੀਕ ਤਰੀਕੇ ਨਾਲ ਹਰ ਸ਼ੈਅ ਨੂੰ ਖਵਾਉਂਦਾ ਪਿਲਾਉਂਦਾ ਅਤੇ ਕੱਪੜੇ ਪਵਾਉਂਦਾ ਸੀ, ਜਿਵੇਂ ਹੀ ਉਹ ਰੂਹਾਨੀ ਤਕਲੀਕ ਦੇ ਦਾਇਰੇ ਵਿੱਚ ਵੜਦੀ ਏ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ, ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਇੱਕ ਰੱਬ ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਿਰ ਕਰਦਾ ਏ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਅਤੇ ਕਲਾਮ ਦੇ ਇਹਨਾਂ ਅਖਾਣਾਂ ਨੂੰ ਪੂਰਾ ਕਰਦੀ ਏ ਵੀ ਮੈਂ ਖੁਦਾਵਾਂ ਤੇਰਾ ਸ਼ਫਾ ਦੇਣ ਵਾਲਾ ਵਾਂ ਅਤੇ ਮੈਨੂੰ ਫਿਦੀਆ ਮਿਲ ਗਿਆ ਏ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਏ ਅਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਏ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ ਬਲਕਿ ਸਾਰਿਆਂ ਵਿੱਚ ਇੱਕ ਰੂਹ ਰੱਬ ਇੱਕ ਜ਼ੇਨ ਵਸੀਲਾ ਹੁੰਦਾ ਏ ਜਿਹੜਾ ਕਲਾਮ ਦੇ ਇਸ ਹੁਕਮ ਨਾਲ ਮੁਤਾਬਕਤ ਰੱਖਦਾ ਏ ਵੀ ਉਂਝ ਦਾ ਹੀ ਮਿਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਅਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਅਤੇ ਅਸਲੀ ਸ਼ਾਊਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਏ। ਜੇ ਰੱਬ ਨੂੰ ਇਕੱਲੀ ਸਿਆਣ ਅਤੇ ਹਯਾਤੀ ਕਬੂਲ ਕੀਤਾ ਜਾਂਦਾ ਏ ਅਤੇ ਇਹਦੇ ਨਾਲ ਪਾਪ ਅਤੇ ਮੌਤ ਲਈ ਕੋਈ ਵੀ ਮੌਕਾ ਮਯਸਰ ਨਹੀਂ ਰਹਿੰਦਾ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਵੀ ਅਸੀਂ ਕਾਮਲ ਕਿਵੇਂ ਬਣੀਏ ਜਿਵੇਂ ਸਾਡਾ ਅਸਮਾਨੀ ਪਿਓ ਕਾਮਲ ਏ, ਅਤੇ ਸੋਚ ਜਦੀਦ ਅਤੇ ਸਿਹਤਮੰਦ ਰਾਵਾਂ ਵੱਲ ਲਫਾਨੀ ਸ਼ੈਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਏ ਅਤੇ ਹਮਾਂਗ ਇਨਸਾਨ ਦੇ ਨਾਲ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਏ। ਹੇਠਾਂ ਲਿਖੇ ਹੋਏ ਜ਼ਬੂਰ ਵਿੱਚ ਇੱਕ ਲਫ਼ਜ਼ ਭਾਵੇਂ ਬਹੁਤ ਹਲਕਾ ਜਿਹਾ ਉਸ ਲੋਅ ਨੂੰ ਜ਼ਾਹਿਰ ਕਰਦਾ ਏ ਜਿਹੜਾ ਕ੍ਰਿਸਚਨ ਸਾਇੰਸ ਲਫ਼ਜ਼ ਬਦਨੀ ਫਹਿਮ ਨੂੰ ਰੱਬ ਦੇ ਗੈਰ ਬਦਨੀ ਜਾਂ ਰੂਹਾਨੀ ਫਹਿਮ ਦੇ ਲਫ਼ਜ਼ ਦੇ ਨਾਲ ਬਦਲਦਿਆਂ ਹੋਏ ਕਲਾਮ ਉੱਤੇ ਆਉਂਦੀ ਏ। ਜ਼ਬੂਰ 23। ਇਲਾਹੀ ਮੁਹੱਬਤ ਮੇਰਾ ਚੁਪਾਨ ਏ, ਮੈਨੂੰ ਘਾਟਾ ਨਾ ਹੋਵੇਗਾ। ਮੁਹੱਬਤ ਮੈਨੂੰ ਹਰੀ ਹਰੀ ਚਰਾਗਾਵਾਂ ਵਿੱਚ ਬਿਠਾਉਂਦੀ ਏ। ਮੁਹੱਬਤ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦੀ ਏ। ਮੁਹੱਬਤ ਮੇਰੀ ਜਾਨ ਰੂਹਾਨੀ ਫਹਿਮ ਨੂੰ ਬਹਾਲ ਕਰਦੀ ਏ। ਮੁਹੱਬਤ ਮੈਨੂੰ ਆਪਣੇ ਨਾਂ ਦੀ ਖਾਤਰ ਸਦਾਕਤ ਦੀਆਂ ਰਾਵਾਂ ਉੱਤੇ ਲੈ ਟੁਰਦੀ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ ਕਿਉਂ ਜੇ ਮੁਹੱਬਤ ਮੇਰੇ ਨਾਲ ਏ। ਮੁਹੱਬਤ ਦਾ ਆਸਾ ਅਤੇ ਮੁਹੱਬਤ ਦੀ ਲਾਠੀ ਤੋਂ ਮੈਨੂੰ ਤਸੱਲੀ ਏ। ਮੁਹੱਬਤ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦੀ ਏ। ਮੁਹੱਬਤ ਨੇ ਮੇਰੇ ਸਿਰ ਉੱਤੇ ਤੇਲ ਮਲਿਆ ਏ, ਮੇਰਾ ਪਿਆਲਾ ਭਰ ਜਾਂਦਾ ਏ। ਯਕੀਨਨ ਭਲਿਆਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਉਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਵਿਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।